ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 6। ਸਿਮਰੋ ਸਿਮਰ ਸਿਮਰ ਸੁਖ ਪਾਵੋ। ਬਾਬਾ ਫਰੀਦ ਜੀ ਦੀ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਨਮਾਜ਼ ਪੜ੍ਹਨ ਦੀ ਪ੍ਰੇਰਣਾ ਦੇਣ ਲਈ ਚਟਾਈ ਦੇ ਹੇਠਾਂ ਸ਼ੱਕਰ ਰੱਖ ਕੇ ਲਾਲਚ ਦੇ ਕੇ ਪਰਮਾਰਥ ਵੱਲ ਲਾਇਆ ਸੀ। ਹਾਂਜੀ, ਸਾਖੀ ਸਾਰਿਆਂ ਨੂੰ ਪਤਾ ਹੈ ਫਰੀਦ ਜੀ ਨੂੰ ਸ਼ੱਕਰ ਪਸੰਦ ਸੀ। ਉਹਦੀ ਮਾਤਾ ਨੇ ਕਿਹਾ ਤੂੰ ਨਮਾਜ਼ ਪੜ੍ਹ, ਅੱਲਾ ਦੀ ਬੰਦਗੀ ਕਰ, ਤੈਨੂੰ ਸ਼ੱਕਰ ਮਿਲੇਗੀ। ਜਦੋਂ ਬੰਦਗੀ ਕਰਦਾ ਸੀ ਇਹਨਾਂ ਚਟਾਈ ਦੇ ਥੱਲੇ ਸ਼ੱਕਰ ਰੱਖ ਦੇਣੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨੇ ਬਾਬਾ ਫਰੀਦ ਜੀ ਨੂੰ ਪਰਮਾਰਥ ਵੱਲ ਲਾਇਆ, ਜਿਹੜੇ ਕਿਤਨੇ ਮਹਾਨ ਸੰਤ ਹੋਏ। ਇਸੇ ਤਰ੍ਹਾਂ ਹਰ ਇੱਕ ਮਾਂ ਆਪਣੇ ਬੱਚਿਆਂ ਨੂੰ ਸੁਗੜ ਤੇ ਸਿਆਣੇ ਬਣਾਉਣ ਲਈ ਅਨੇਕਾਂ ਢੰਗਾਂ ਨਾਲ ਸਮਝਾਉਂਦੀ ਹੈ, ਚੰਗੇ ਉਪਦੇਸ਼ ਦਿੰਦੀ ਹੈ, ਦਿਲਾਸਾ ਦਿੰਦੀ ਹੈ, ਹੌਂਸਲਾ ਦਿੰਦੀ ਹੈ, ਕਦੀ ਲਾਲਚ ਦਿੰਦੀ ਹੈ, ਕਦੀ ਝਿੜਕਾਂ ਦਿੰਦੀ ਹੈ, ਝਾੜਦੀ ਚੰਮਦੀ ਵੀ ਹੈ ਤੇ ਨਾਲ ਨਾਲ ਪਿਆਰ ਵੀ ਕਰਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਨੂੰ ਮਾਇਆ ਦੇ ਖਲਜਗਣ ਤੋਂ ਬਚਾਉਣ ਲਈ ਅਤੇ ਗੁਰਮਤ ਵੱਲ ਲਾਉਣ ਲਈ ਗੁਰਬਾਣੀ ਵਿੱਚ ਕਈ ਤਰੀਕੇ ਵਰਤੇ ਹਨ। ਹਾਂਜੀ, ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਨੂੰ ਮਾਇਆ ਦੇ ਖਲਜਗਣ ਤੋਂ ਬਚਾਉਣ ਲਈ ਤੇ ਗੁਰਮਤ ਵੱਲ ਲਾਉਣ ਲਈ ਗੁਰਬਾਣੀ ਵਿੱਚ ਕਈ ਤਰੀਕੇ ਵਰਤੇ ਹਨ। ਕਿਤੇ ਲਾਲਚ ਦੇ ਕੇ, ਕਿਤੇ ਪਿਆਰ ਦੇ ਕੇ, ਕਦੀ ਤਾੜਨਾ ਦੁਆਰਾ ਤੇ ਕਦੀ ਤਾਕੀਦੀ ਹੁਕਮ ਦੁਆਰਾ ਸਾਨੂੰ ਪ੍ਰਭੂ ਦਾ ਸਿਮਰਨ ਕਰਨ ਦੀ ਪ੍ਰੇਰਣਾ ਤੇ ਅਗਵਾਈ ਕੀਤੀ ਹੈ। ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ। ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ। ਹਰ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨ ਆਏ। ਸਿਮਰਤ ਨਾਮ ਕਿਲਬਿਕ ਸਭ ਕਾਟੇ ਧਰਮ ਰਾਏ ਕੇ ਕਾਗਰ ਫਾਟੇ। ਤਜੋ ਸਿਆਨਪ ਸਿਮ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ। ਇਨਸਾਨ ਆਪਣੇ ਜੀਵਨ ਦੀਆਂ ਕਈ ਹਾਲਤਾਂ ਵਿੱਚੋਂ ਲੰਘਦਾ ਹੈ। ਜੀਵਨ ਦੇ ਇਨ੍ਹਾਂ ਅਨੇਕ ਪੱਖਾਂ ਵਿੱਚੋਂ ਕੁਝ ਇੱਕ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰ ਕੀਤੀ ਜਾਂਦੀ ਹੈ। ਸੁਖ, ਹਾਂਜੀ ਸੁਖ, ਮਨੁੱਖ ਆਪਣੇ ਸੁਭਾਵ ਅਨੁਸਾਰ ਦੁਨਿਆਵੀ ਸੁਖ, ਕੁਸ਼ਲ, ਖੇਮ ਤੇ ਖੁਸ਼ੀ ਆਦਿ ਭਾਲਦਾ ਆਇਆ ਹੈ। ਆਪਣੇ ਸਰੀਰਕ, ਮਾਨਸਿਕ ਤੇ ਮਾਦੀ ਸੁੱਖਾਂ ਦੀ ਖਾਤਰ ਇਨਸਾਨ ਦਿਨ ਰਾਤ ਸੋਚਦਾ ਹੈ, ਫਿਰ ਵਿਉਂਤਾ ਕੱਢਦਾ ਹੈ, ਸਕੀਮ ਬਣਾਉਂਦਾ ਹੈ ਸੁਖੀ ਆਉਣ ਦੀ, ਫਿਰ ਉਸ ਲਈ ਮਿਹਨਤ ਕਰਦਾ ਹੈ, ਘਾਲਣਾ ਕਾਲਦਾ ਹੈ, ਜਫ਼ਰ ਜਾਲਦਾ ਹੈ ਤੇ ਆਪਣਾ ਵਾਰ ਆਪਾ ਵਾਰਦਾ ਹੈ। ਪਰ ਫਿਰ ਵੀ ਇਨਸਾਨ ਨੂੰ ਇੱਕ ਸਾਰ ਸਦੀਵੀ ਤੇ ਅਟਲ ਸੁੱਖ ਨਹੀਂ ਲੱਭਦਾ। ਸੋਚਦਾ ਹੈ ਸੁੱਖਾਂ ਦੇ ਪ੍ਰਤੀ, ਸਕੀਮਾਂ ਬਣਾਉਂਦਾ ਹੈ, ਵਿਉਂਤਾ ਕੱਢਦਾ ਹੈ, ਮਿਹਨਤ ਕਰਦਾ ਹੈ, ਜਫ਼ਰ ਜਾਲਦਾ, ਆਪਣਾ ਆਪਾ ਵੀ ਵਾਰ ਦਿੰਦਾ ਹੈ, ਫਿਰ ਵੀ ਇਨਸਾਨ ਨੂੰ ਸਦੀਵੀ ਤੇ ਅਟਲ ਸੁੱਖ ਨਹੀਂ ਲੱਭਦਾ। ਕਿਉਂ? ਕਿਉਂਕਿ ਕੁਦਰਤ ਦੇ ਦੂਜੇ ਭਾਏ ਦੇ ਕਾਨੂੰਨ ਅਨੁਸਾਰ ਮਾਇਕੀ ਜੀਵਨ ਦੇ ਦੂਹਰੇ ਪਹਿਲੂ ਆਉਂਦੇ ਹਨ, ਜੋ ਕਿ ਇੱਕ ਦੂਸਰੇ ਦੇ ਉਲਟ ਆਉਂਦੇ ਹਨ। ਹਾਂਜੀ, ਜਿਹੜੇ ਮੰਡਲ ਵਿੱਚ ਅਸੀਂ ਰਹਿੰਦੇ ਹਾਂ, ਇਸ ਵਿੱਚ ਹਰ ਇੱਕ ਚੀਜ਼ ਦੇ ਦੂਹਰੇ ਪਹਿਲੂ ਹਨ। ਜਿਵੇਂ ਸੁੱਖ ਹੈ ਤਾਂ ਨਾਲ ਦੁੱਖ ਵੀ ਹੈ, ਖੁਸ਼ੀ ਹੈ ਤਾਂ ਨਾਲ ਗਮੀ ਵੀ ਹੈ। ਇਸੇ ਤਰ੍ਹਾਂ ਠੰਡਾ ਤੱਤਾ, ਮਿੱਠਾ ਕੌੜਾ, ਚਿੱਟਾ ਕਾਲਾ, ਸੋਹਣਾ ਕੋਜਾ, ਚਾਨਣ ਹਨੇਰਾ, ਨਿਮਰਤਾ ਅਹੰਕਾਰ, ਦਿਨ ਰਾਤ, ਗੁਣ ਔਗੁਣ, ਨੇਕੀ ਬਦੀ, ਪੁੰਨ ਪਾਪ, ਸਵਰਗ ਨਰਕ, ਜੀਵਣਾ ਮਰਨਾ, ਹਸਰਾਂ ਰੋਣਾ, ਪਿਆਰ ਕਿਰਣਾ ਤੇ ਚੜ੍ਹਦੀਆਂ ਕਲਾਂ, ਟਹਿੰਦੀਆਂ ਕਲਾਂ ਆਦਿ। ਇਲਾਹੀ ਹੁਕਮ ਅਨੁਸਾਰ ਹਰ ਇੱਕ ਚੀਜ਼ ਦਾ ਉਲਟ ਪਹਿਲੂ ਉਸਦੇ ਅੰਤਰਗਤ ਛੁਪਿਆ ਤੇ ਸਮਾਇਆ ਹੋਇਆ ਹੈ। ਜਿਵੇਂ ਕਿ ਚਾਨਣ ਦੇ ਵਿੱਚ ਹਨੇਰਾ ਛੁਪਿਆ ਹੋਇਆ ਹੈ, ਹਾਂਜੀ ਸੁੱਖ ਦੇ ਵਿੱਚ ਦੁੱਖ ਛੁਪਿਆ ਹੋਇਆ ਹੈ। ਇਹ ਇਲਾਹੀ ਹੁਕਮ ਅਨੁਸਾਰ ਹੈ ਕਿ ਹਰ ਇੱਕ ਚੀਜ਼ ਦਾ ਉਲਟ ਪਹਿਲੂ ਉਸਦੇ ਅੰਦਰ ਛੁਪਿਆ ਹੋਇਆ ਹੈ। ਹਾਂਜੀ, ਸੁੱਖ ਦੇ ਅੰਦਰ ਹੀ ਦੁੱਖ ਛੁਪਿਆ ਹੋਇਆ ਹੈ। ਪ੍ਰਗਟ ਕਿਵੇਂ ਆਉਂਦਾ ਹੈ? ਜਿਵੇਂ ਦਿਨ ਤੋਂ ਪਿੱਛੇ ਰਾਤ ਆਉਣੀ ਜ਼ਰੂਰੀ ਹੈ, ਉਸੇ ਤਰ੍ਹਾਂ ਸੁੱਖ ਤੋਂ ਪਿੱਛੇ ਦੁੱਖ ਆਉਣਾ ਇਹ ਵੀ ਲਾਜ਼ਮੀ ਹੈ। ਇਸ ਤਰ੍ਹਾਂ ਜਿਸ ਸੁੱਖ ਲਈ ਅਸੀਂ ਇਤਨੀ ਘਾਲਣਾ ਘਾਲਦੇ ਹਾਂ, ਜ਼ਫਰ ਜਾਲਦੇ ਹਾਂ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਹਾਂਜੀ, ਕਿਉਂਕਿ ਦੋਹਰੇ ਪਹਿਲੂ ਹਨ, ਜੇ ਸੁੱਖ ਹੈ ਤਾਂ ਨਾਲ ਦੁੱਖ ਹੈ। ਜਿਵੇਂ ਦਿਨ ਸਾਰਾ ਦਿਨ ਤਾਂ ਰਹਿ ਨਹੀਂ ਸਕਦਾ, ਦਿਨ ਗਿਆ ਪਿੱਛੋਂ ਰਾਤ ਆਉਂਦੀ ਆਉਂਦੀ, ਇਸੇ ਤਰ੍ਹਾਂ ਜਿਸ ਸੁੱਖ ਲਈ ਅਸੀਂ ਮਿਹਨਤ ਕਰਦੇ ਹਾਂ, ਸਮਾਂ ਪਾ ਕੇ ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਦ ਰਾਮ ਭਜਨ ਕੀ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਪਰ ਸੁੱਖ ਹੈ ਕੋ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਦੁੱਖ ਕੋਈ ਮੰਗਦਾ ਥੋੜੀ ਹੈ, ਆ ਜਾਂਦਾ ਹੈ ਸੁੱਖ ਦੀ ਥਾਂ। ਸੋ ਹਰ ਇੱਕ ਜੀਵ ਆਪਣੇ ਮਨ ਦੀ ਬਨਾਵਟ ਤੇ ਰੰਗਤ ਅਨੁਸਾਰ ਸੁੱਖ ਨੂੰ ਸਮਝਦਾ ਤੇ ਮਾਣਦਾ ਹੈ। ਜਿਸ ਹਾਲਤ ਨੂੰ ਇੱਕ ਜੀਵ ਸੁੱਖ ਸਮਝਦਾ ਹੈ, ਉਸੇ ਹਾਲਤ ਨੂੰ ਦੂਜਾ ਪ੍ਰਾਣੀ ਸੁੱਖ ਨਹੀਂ ਮੰਨਦਾ। ਇਸ ਤਰ੍ਹਾਂ ਹਰ ਜੀਵ ਦਾ ਮਾਇਕੀ ਸੁੱਖ ਦੀ ਬਾਬਤ ਭਿੰਨ ਭਿੰਨ ਨਿਸ਼ਚਾ ਆਉਂਦਾ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਉਹ ਭਿੰਨ ਭਿੰਨ ਤਰੀਕੇ ਵਰਤਦਾ ਹੈ। ਸੋ ਇਸ ਲਈ ਇਹ ਸੁੱਖ ਦੀ ਧਾਰਨਾ ਸਾਡੀ ਮਾਨਸਿਕ ਹਾਲਤ ਜਾਂ ਰੰਗਤ ਨਾਲ ਸੰਬੰਧਿਤ ਹੈ। ਜਿਸ ਹਾਲਤ ਨੂੰ ਪ੍ਰਾਣੀ ਅੱਜ ਸੁੱਖ ਸਮਝਦਾ ਹੈ, ਉਹ ਸਮਾਂ ਪਾ ਕੇ ਨਿੱਜੀ ਤਜਰਬੇ ਅਨੁਸਾਰ ਦੁੱਖ ਪ੍ਰਤੀਤ ਹੋਣ ਲੱਗਦਾ ਹੈ। ਐਸੇ ਬਦਲਵੇਂ ਸੁੱਖ ਲਈ ਅਸੀਂ ਸਾਰੀ ਉਮਰ ਘਾਲਣਾ ਘਾਲਦੇ ਤੇ ਜ਼ਫਰ ਜਾਲਦੇ ਰਹਿੰਦੇ ਹਾਂ। ਹਾਂਜੀ, ਜਿਸ ਚੀਜ਼ ਨੂੰ ਪ੍ਰਾਣੀ ਅੱਜ ਸੁੱਖ ਸਮਝਦਾ ਹੈ, ਉਹ ਸਮਾਂ ਪਾ ਕੇ ਨਿੱਜੀ ਤਜਰਬੇ ਦੁਆਰਾ ਦੁੱਖ ਪ੍ਰਤੀਤ ਹੋਣ ਲੱਗਦਾ ਹੈ। ਇਸ ਨੂੰ ਸਮਝਣ ਲਈ ਇੱਕ ਮਿਸਾਲ, ਜਿਵੇਂ ਜਦ ਕਿਸੇ ਦੇ ਘਰ ਲੜਕਾ ਜੰਮਦਾ ਹੈ ਤਾਂ ਬੜੀਆਂ ਖੁਸ਼ੀਆਂ ਮਨਾਉਂਦੇ ਹਾਂ ਤੇ ਖੁਸ਼ੀ ਮਹਿਸੂਸ ਕਰਦੇ ਹਾਂ, ਸੁੱਖ ਮਹਿਸੂਸ ਕਰਦੇ ਹਾਂ, ਪਰ ਜਦ ਉਹੀ ਬੱਚਾ ਬਿਮਾਰ ਹੋ ਜਾਵੇ ਤਾਂ ਦੁੱਖ, ਜੇ ਉਹ ਬੱਚਾ ਨਾਲਾਇਕ ਨਿਕਲ ਆਵੇ ਤਾਂ ਦੁੱਖ, ਤੇ ਜੇ ਉਹ ਬੱਚਾ ਮਰ ਜਾਵੇ ਤਾਂ ਉਹ ਜਿਹੜਾ ਮਾਨਸਿਕ ਸੁੱਖ ਹੈ ਉਹ ਦੁੱਖ ਤੇ ਚਿੰਤਾ ਵਿੱਚ ਬਦਲ ਜਾਂਦਾ ਹੈ। ਹਾਂਜੀ, ਸਮਝਿਆ ਤਾਂ ਸੁੱਖ ਸੀ ਬੱਚੇ ਨੂੰ, ਪਰ ਜਦੋਂ ਉਹੀ ਉਹ ਬੱਚਾ ਮਰ ਗਿਆ ਕੀ ਹਾਲ ਹੋਇਆ? ਉਹ ਸੁੱਖ ਦੁੱਖ ਵਿੱਚ ਬਦਲ ਗਿਆ, ਦੁੱਖ ਵੀ ਨਹੀਂ ਬਲਕਿ ਨਾਲ ਚਿੰਤਾ ਵੀ ਆ ਲੱਗੀ। ਸੁੱਖ ਮੰਗਤ ਦੁੱਖ ਆਗੇ ਆਵੇ। ਦੂਜੇ ਲਫ਼ਜ਼ਾਂ ਵਿੱਚ ਇਹ ਦੁਨਿਆਵੀ ਮਾਇਕੀ ਸੁੱਖ ਇਹ ਆਰਜ਼ੀ ਤੇ ਬਦਲਵੇਂ ਹਨ, ਸਦੀਵੀ ਤੇ ਅਟਲ ਨਹੀਂ। ਫਿਰ ਦੁਹਰਾ ਦਈਏ ਕਿ ਇਹ ਦੁਨਿਆਵੀ ਮਾਇਕੀ ਸੁੱਖ ਇਹ ਸਿਰਫ ਟੈਂਪਰੇਰੀ ਆਰਜ਼ੀ ਤੇ ਬਦਲਵੇਂ ਹਨ, ਸਦੀਵੀ ਤੇ ਅਟਲ ਨਹੀਂ। ਇਹਨਾਂ ਆਰਜ਼ੀ ਮਾਇਕੀ ਸੁੱਖਾਂ ਨੂੰ ਪ੍ਰਾਪਤ ਕਰਨ ਲਈ ਸਾਡੀ ਘਾਲਣਾ ਅਜਾਈ ਜਾਂਦੀ ਹੈ। ਇੱਕ ਹੋਰ ਉਦਾਹਰਣ, ਇਨਸਾਨ ਸ਼ਰਾਬ ਤੇ ਹੋਰ ਕਈ ਪ੍ਰਕਾਰ ਦੇ ਅਮਲ, ਅਫੀਮ, ਚਰਸ ਇਤਿਆਦਕ, ਇਹ ਆਰਜ਼ੀ ਸਰੀਰਕ ਸੁੱਖ ਲਈ ਵਰਤਦਾ ਹੈ, ਜਿਨ੍ਹਾਂ ਦਾ ਨਤੀਜਾ ਅੰਤ ਵਿੱਚ ਦੁੱਖ ਨਿਕਲਦਾ ਹੈ। ਇੱਕ ਹੋਰ ਮਿਸਾਲ, ਇਸੇ ਤਰ੍ਹਾਂ ਨੀਵੀਆਂ ਮਾਨਸਿਕ ਵਾਸ਼ਨਾਵਾਂ ਦੀ ਚੇਸ਼ਟਾ ਵਿੱਚੋਂ ਇਨਸਾਨ ਸੁੱਖ ਤੇ ਸਵਾਦ ਪਾਲਦਾ ਹੈ, ਚਮੜੀ ਦੇ ਭੋਗ ਵਿੱਚੋਂ ਵੇਸਵਾਵਾਂ ਦੇ ਅੱਡਿਆਂ ਤੇ ਭੱਜਦਾ ਹੈ। ਇਸ ਖਿਨ ਭੰਗਰ ਸਵਾਦ ਦੇ ਭੋਗਣ ਨਾਲ ਅਨੇਕਾਂ ਲਾ ਇਲਾਜ ਬਿਮਾਰੀਆਂ ਜਿਵੇਂ ਕਿ ਟੀਬੀ, ਸਿਫਲਿਸ, ਕੋਹੜ, ਏਡਜ਼ ਆਦਿ ਲੱਗ ਜਾਂਦੀਆਂ ਹਨ, ਜਿਸ ਨਾਲ ਜੀਵਨ ਨਰਕਮਈ ਬਣ ਜਾਂਦਾ ਹੈ। ਸੋ ਸੁੱਖ ਮੰਗਤ ਦੁੱਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ। ਜੇ ਤਾਂ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੋ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ। ਜੇ ਤੇ ਰਸ ਸਰੀਰ ਕੇ, ਤੇ ਤੇ ਲੱਗੇ ਦੁੱਖ। ਇਸੇ ਤਰ੍ਹਾਂ ਬਚਪਨ, ਜਵਾਨੀ, ਗ੍ਰਸਤੀ, ਬੁਢਾਪੇ ਆਦਿ ਦੇ ਸੁੱਖਾਂ ਦੀ ਕਲਪਨਾ, ਗਿਆਨ ਤੇ ਨਿਸ਼ਚਾ ਵੀ ਬਦਲਦਾ ਰਹਿੰਦਾ ਹੈ। ਬਚਪਨ ਜਿਹੜੀ ਚੀਜ਼ ਸਾਨੂੰ ਸੁਖਦਾਈ ਲੱਗਦੀ ਹੈ, ਜਵਾਨੀ ਚ ਉਹ ਨਹੀਂ ਲੱਗਦੀ, ਕੋਈ ਹੋਰ ਚੀਜ਼ ਸੁਖਦਾਈ ਲੱਗਦੀ ਹੈ। ਗ੍ਰਸਤੀ ਜੀਵਨ ਵਿੱਚ ਕੋਈ ਹੋਰ ਚੀਜ਼ ਸੁਖਦਾਈ ਲੱਗਦੀ ਹੈ, ਬੁਢਾਪੇ ਵਿੱਚ ਕੋਈ ਹੋਰ ਚੀਜ਼। ਸੋ ਇਹ ਜਿਹੜੀ ਸਾਡੀ ਸੁੱਖਾਂ ਦੀ ਕਲਪਨਾ ਹੈ, ਇਹ ਬਚਪਨ, ਜਵਾਨੀ, ਗ੍ਰਸਤੀ, ਬੁਢਾਪੇ ਆਦਿ, ਇਹ ਸਾਡਾ ਗਿਆਨ ਤੇ ਨਿਸ਼ਚਾ ਇਹ ਬਦਲਦਾ ਰਹਿੰਦਾ ਹੈ। ਪਰ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਸਾਡੀ ਇਹ ਸਮੁੱਚੀ ਮਾਇਕੀ ਸੁੱਖਾਂ ਦੀ ਕਲਪਨਾ ਇਹ ਬਦਲਵੀਂ ਆਰਜ਼ੀ ਤੇ ਕੂੜੀ ਹੈ, ਕਿਉਂਕਿ ਕੂੜੀ ਮਾਇਆ ਤੇ ਆਧਾਰਿਤ ਹੈ। ਤਾਂ ਤੇ ਇਹ ਮਾਇਕੀ ਸੁੱਖ ਤੇ ਇਹਨਾਂ ਦੀਆਂ ਸਭ ਕਲਪਨਾਵਾਂ ਇਹ ਸਭ ਕੂੜ ਹਨ। ਤਦੇ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਗਈ ਹੈ, ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਵੀ ਨਾਹੀ। ਹਾਂਜੀ, ਜਿਸ ਸੁਖ ਦੀ ਸਾਡੀ ਆਤਮਾ ਨੂੰ ਤਲਾਸ਼ ਹੈ ਉਹ ਬਿਨਾਂ ਭਗਤੀ ਦੇ ਬਿਨਾਂ ਭਜਨ ਦੇ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ ਉਹ ਸੁਖ। ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਵੀ ਨਾਹੀ। ਸੁਖ ਨਾਹੀ ਰੇ ਅਰ ਭਗਤ ਬਿਨਾਂ। ਸੋ ਦੂਜੇ ਪਾਸੇ ਸਦੀਵੀ ਤੇ ਅਟਲ ਸੁਖ ਦੀ ਪ੍ਰਾਪਤੀ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਕਰਦੀ ਹੈ। ਮੰਨਦੇ ਹਾਂ ਨਾ ਕਿ ਗੁਰਬਾਣੀ ਸਾਡਾ ਗੁਰੂ ਹੈ ਤੇ ਇਹਦੇ ਵਿੱਚ ਇੱਕ ਇੱਕ ਲਫ਼ਜ਼ ਸੱਚ ਹੈ। ਫਿਰ ਜੇ ਸੱਚ ਹੈ ਤਾਂ ਜੋ ਗੁਰਬਾਣੀ ਵਿੱਚ ਸੁੱਖ ਦੀ ਧਾਰਨਾ ਦੱਸੀ ਗਈ ਹੈ ਉਹ ਕਮਾਉਣੀ ਚਾਹੀਦੀ ਹੈ। ਜੇ ਸੁੱਖ ਚਾਹੀਦਾ ਕੀ ਲਿਖਿਆ ਹੈ ਗੁਰਬਾਣੀ ਵਿੱਚ, ਜੇ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰੇ ਬਤਾਈ। ਹਾਂਜੀ, ਸਾਧ ਸੰਗਤ ਵਿੱਚ ਤਾਂ ਆ ਗਏ, ਕਿਵੇਂ ਮਿਲੇਗਾ ਸਾਧ ਸੰਗਤ ਵਿੱਚ ਆ ਕੇ ਉਹ ਸੁਖ। ਊਹਾਂ ਜਪੀਏ ਕੇਵਲ ਨਾਮ ਸਾਧੂ ਸੰਗਤ ਪਾਰਗਰਾਮ। ਹਾਂਜੀ, ਸਦੀਵੀ ਤੇ ਅਟਲ ਸੁਖ ਦੀ ਪ੍ਰਾਪਤੀ ਲਈ ਗੁਰਬਾਣੀ ਦਾ ਨੁਸਖਾ, ਸਿਮਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ। ਸੋ ਗੁਰਬਾਣੀ ਵਿੱਚ ਗੋਬਿੰਦ ਸਿਮਰਨ ਨੂੰ ਸਰਬ ਸੁੱਖਾਂ ਦਾ ਸਾਗਰ ਦੱਸਿਆ ਗਿਆ ਹੈ। ਸਾਗਰ ਸਮੁੰਦਰ ਕਿਤਨਾ ਲੰਬਾ ਚੌੜਾ, ਕਿਤਨਾ ਗਹਿਰਾ, ਤੇ ਜੇ ਸਾਰਾ ਸੁੱਖਾਂ ਨਾਲ ਭਰਿਆ ਹੋਵੇ ਕਿਤਨੇ ਸੁੱਖ ਹੋਏ। ਸੋ ਇੱਕ ਸਿਮਰਨ ਵਿੱਚ, ਇੱਕ ਕਿਰਿਆ ਵਿੱਚ ਇਤਨਾ ਮਹਾਨ ਸੁੱਖ ਹੈ ਕਿ ਸਿਮਰਨ ਨੂੰ ਗੁਰਬਾਣੀ ਵਿੱਚ ਸਰਬ ਸੁੱਖਾਂ ਦਾ ਸਾਗਰ ਦੱਸਿਆ ਗਿਆ ਹੈ। ਸੁਖ ਸਾਗਰ ਗੋਬਿੰਦ ਸਿਮਰਨ, ਭਗਤ ਗਾਵੈ ਗੁਣ ਤੇਰੇ ਰਾਮ। ਸੁਖ ਸਾਗਰ ਪ੍ਰਭ ਵਿਸਰੋ ਨਾਹੀ, ਮਨ ਚਿੰਦੜਿਆ ਫਲ ਪਾਈ। ਸੋ ਗੁਰਬਾਣੀ ਅਨੁਸਾਰ ਸੁਖ ਅਤੇ ਦੁੱਖ ਕੀ ਹਨ? ਹਾਂਜੀ, ਗੁਰਬਾਣੀ ਅਨੁਸਾਰ ਸੁਖ ਅਤੇ ਦੁੱਖ ਕੀ ਹਨ? ਦੁੱਖ ਤਦੇ ਜਦ ਵਿਸਰੈ, ਸੁਖ ਪ੍ਰਭ ਚਿਤ ਆਏ। ਇਸ ਦਾ ਮਤਲਬ ਇਹ ਹੈ ਕਿ ਹਰੀ ਦਾ ਵਿਸਤਰਨਾ ਹੀ ਸਾਰਿਆਂ ਦੁੱਖਾਂ ਦਾ ਮੂਲ ਕਾਰਨ ਹੈ। ਜੇ ਸਾਨੂੰ ਕੋਈ ਦੁੱਖ ਲੱਗਿਆ ਹੋਇਆ ਹੈ, ਜੇ ਅਸੀਂ ਖੋਜ ਕਰੀਏ, ਕੜੀਆਂ ਜੋੜੀ ਜਾਈਏ ਤਾਂ ਸਿਰਾ ਉੱਥੇ ਨਿਕਲੇਗਾ ਜਿੱਥੇ ਅਸੀਂ ਪ੍ਰਭੂ ਨੂੰ ਭੁੱਲਿਆ, ਕਿਉਂਕਿ ਸਾਰਿਆਂ ਦੁੱਖਾਂ ਦਾ ਮੂਲ ਕਾਰਨ ਪ੍ਰਭੂ ਨੂੰ ਵਿਸਾਰਨਾ ਹੈ। ਤੇ ਹਰੀ ਦਾ ਸਿਮਰਨ ਇਹ ਸਾਰਿਆਂ ਸੁੱਖਾਂ ਦਾ ਖਜ਼ਾਨਾ ਹੈ। ਮਾਇਆ ਦੇ ਅਗਨ ਸੋਕ ਸਾਗਰ ਵਿੱਚੋਂ ਸਦੀਵੀ ਸੁਖ ਭਾਲਣਾ ਇਹ ਹਾਸੋਹੀਣੀ ਗੱਲ ਹੈ, ਕਿਉਂਕਿ ਇਸ ਵਿੱਚ ਸਦੀਵੀ ਤੇ ਅਟਲ ਸੁਖ ਹੈ ਹੀ ਨਹੀਂ। ਹਾਂਜੀ, ਆਰਜ਼ੀ ਸੁਖ ਤਾਂ ਭਾਵੇਂ ਮਿਲ ਜਾਵੇ, ਪਰ ਉਸ ਆਰਜ਼ੀ ਸੁਖ ਦੇ ਪਿੱਛੇ ਦੁੱਖ ਵੀ ਜ਼ਰੂਰੀ ਹੈ, ਕਿਉਂਕਿ ਸ਼ੁਰੂਆਤ ਵਿੱਚ ਪੜਿਆ ਸੁਖ ਦੇ ਨਾਲ ਦੁੱਖ ਹੈ। ਮਾਇਆ ਅਗਨ ਜਲੈ ਸੰਸਾਰੇ, ਜਦ ਅਸੀਂ ਇਸ ਮਾਇਆ ਰੂਪੀ ਦੁੱਖਾਂ ਦੇ ਸਾਗਰ ਵਿੱਚ ਟੁੱਬੀਆਂ ਲਾਉਂਦੇ ਹੋਏ ਹਾਲ ਦੁਆਈ ਪਾਉਂਦੇ ਹਾਂ ਤਾਂ ਆਪਣੀਆਂ ਕੂੜੀਆਂ ਸਿਆਣਪਾਂ ਨਾਲ ਆਰਜ਼ੀ ਸੁਖ ਭਾਲਦੇ ਹਾਂ ਜੋ ਛੇਤੀ ਛਾਈ ਮਾਈ ਹੋ ਜਾਂਦੇ ਹਨ। ਇਨਸਾਨ ਇਹਨਾਂ ਆਪੂ ਸਹੇੜੇ ਮਾਇਕੀ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਸ਼ਰਾਬ ਆਦਿ ਨਸ਼ੇ ਵਰਤਦਾ ਹੈ, ਪਰ ਇਹਨਾਂ ਨਸ਼ਿਆਂ ਦਾ ਅਮਲ ਛੇਤੀ ਲੈ ਜਾਂਦਾ ਹੈ ਤੇ ਮਗਰੋਂ ਉਸ ਤੋਂ ਵੀ ਭੈੜੀ ਹਾਲਤ ਹੋ ਜਾਂਦੀ ਹੈ। ਧਿਆਨ ਦੇਣਾ ਜੀ, ਜਦੋਂ ਮਾਇਆ ਵਿੱਚ ਵਿਚਰਦੇ ਉਸ ਵਿੱਚ ਤਾਂ ਹੈ ਦੁੱਖ, ਜਦੋਂ ਦੁੱਖ ਆਉਂਦਾ ਹੈ ਬਰਦਾਸ਼ਤ ਨਹੀਂ ਆਉਂਦਾ, ਜਦੋਂ ਬਰਦਾਸ਼ਤ ਨਹੀਂ ਆਉਂਦਾ ਫਿਰ ਆਰਜ਼ੀ ਸੁੱਖ ਪਾਲਦੇ ਹਾਂ, ਨੀਵੇਂ ਮਾਨਸਿਕ ਮਨੋਰੰਜਨ ਨੀਵੇਂ, ਜਾਂ ਫਿਰ ਸ਼ਰਾਬ ਆਦਿ ਕਹਿੰਦੇ ਹਾਂ, ਜੀ ਸ਼ਰਾਬ ਕਿਉਂ ਪੀਂਦਾ ਜੀ, ਤਾਂ ਅਸੀਂ ਮੈਂ ਦੁੱਖ ਨੂੰ ਭੁਲਾਉਣ ਲਈ ਪੈਗ ਲਿੱਤਾ ਹੈ। ਹੁੰਦਾ ਕੀ ਹੈ, ਸ਼ਰਾਬ ਤਾਂ ਪੀ ਲਈ, ਸ਼ਰਾਬ ਦਾ ਨਸ਼ਾ ਉਤਰਨ ਤੋਂ ਬਾਅਦ ਕੀ ਦੁੱਖ ਖਤਮ ਹੋ ਜਾਂਦਾ ਹੈ? ਨਹੀਂ, ਦੁੱਖ ਤਾਂ ਉਸੇ ਤਰ੍ਹਾਂ ਕਾਇਮ ਰਹਿੰਦਾ ਹੈ, ਬਲਕਿ ਹੋਰ ਵੀ ਭੈੜੀ ਹਾਲਤ ਹੋ ਜਾਂਦੀ ਹੈ। ਪਰ ਗੁਰਬਾਣੀ ਵਿੱਚ ਸਭਨਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਦਾ ਸਭ ਤੋਂ ਸੌਖਾ ਤੇ ਕਾਰਗਰ ਸਾਧਨ ਸਿਮਰਨ ਹੀ ਦੱਸਿਆ ਗਿਆ ਹੈ। ਕਿਸੇ ਨੇ ਤੈਨੂੰ ਕਹਿ ਤਾ ਦੁੱਖ ਭੁਲਾਉਣਾ ਤਾਂ ਸ਼ਰਾਬ ਦਾ ਪੈਗ ਪੀ ਲਈ, ਪੀ ਲੈ, ਉਹ ਤਾਂ ਤੂੰ ਪੀ ਲਿਆ, ਪਰ ਪੈਗ ਤੋਂ ਬਾਅਦ ਦੁੱਖ ਤਾਂ ਨਾ ਦੂਰ ਹੋਇਆ। ਹੁਣ ਗੁਰੂ ਬਾਬਾ ਵੀ ਕਹਿ ਰਹੇ ਜੇ ਤੈਨੂੰ ਦੁੱਖ ਆਇਆ ਸ਼ਰਾਬ ਨਾ ਪੀ, ਸਿਮਰਨ ਕਰ, ਕਿਉਂਕਿ ਸਿਮਰਨ ਜਿਹੜਾ ਹੈ ਦੁੱਖਾਂ ਕਲੇਸ਼ਾਂ ਨੂੰ ਖਤਮ ਕਰਨ ਦਾ ਇਹ ਸੌਖਾ ਤੇ ਕਾਰਗਰ ਸਾਧਨ ਹੈ, ਗਰੰਟੀ ਵੀ ਹੈ। ਸਿਮਰਤ ਸਵਾਮੀ ਕਿਲ ਵਿਖ ਨਾਸ ਹੈ, ਸੁਖ ਸਹਿਜ ਆਨੰਦ ਨਿਵਾਸ ਹੈ। ਜਿਸ ਸਿਮਰਤ ਦੁੱਖ ਬਿਸਰੈ ਪਿਆਰੇ, ਸੋ ਕਿਉਂ ਤਜਣਾ ਜਾਏ। ਜਿਸ ਸਿਮਰਤ ਸਗਲਾ ਦੁੱਖ ਜਾਏ, ਸਰਬ ਸੁਖ ਵਸੈ ਮਨ ਆਏ। ਅਸੀਂ ਆਪਣੇ ਕਰਮਾਂ ਅਨੁਸਾਰ ਜਮਾਂ ਦੇ ਵਸ ਪੈਂਦੇ ਹਾਂ ਤੇ ਜਮਾਂ ਦੀ ਸਜ਼ਾ ਭੁਗਤਦੇ ਹਾਂ। ਇਹਨਾਂ ਜਮਾਂ ਦੀ ਅਤਿਅੰਤ ਕਠੋਰ ਮਾਰ ਜਾਂ ਸਜ਼ਾ ਤੋਂ ਬਚਣ ਦਾ ਇੱਕੋ ਇੱਕ ਸੌਖਾ ਤਰੀਕਾ ਜਾਂ ਸਾਧਨ ਗੁਰਬਾਣੀ ਵਿੱਚ ਸਿਮਰਨ ਹੀ ਦਰਸਾਇਆ ਗਿਆ ਹੈ। ਧਿਆਨ ਦੇਣਾ ਜੀ, ਇੱਥੇ ਤਾਂ ਦੁੱਖਾਂ ਤੋਂ ਨੂੰ ਭੁਲਾਉਣ ਲਈ ਨੀਵੇਂ ਮਾਨਸਿਕ ਮਨੋਰੰਜਨ ਵਰਤ ਲਏ, ਸ਼ਰਾਬ ਪੀ ਲਈ, ਪਰ ਉੱਥੇ ਜਮ ਦਾ ਦੁੱਖ ਦੂਰ ਕਰਨ ਲਈ ਕਿਹੜਾ ਸ਼ਰਾਬ ਦਾ ਪੈਕ ਮਿਲੇਗਾ? ਉਹ ਤਾਂ ਸਜ਼ਾ ਭੁਗਤਣੀ ਪੈਣੀ ਹੈ। ਸੋ ਉਸ ਜਮਾਂ ਦੀ ਅਤਿਅੰਤ ਕਠੋਰ ਮਾਰ ਤੋਂ ਬਚਣ ਦਾ ਵੀ ਤਰੀਕਾ ਗੁਰਬਾਣੀ ਵਿੱਚ ਸਿਮਰਨ ਹੀ ਦੱਸਿਆ ਗਿਆ। ਜਿਸ ਸਿਮਰਤ ਦੁੱਖ ਡੇਰਾ ਟਹਿ, ਜਿਸ ਸਿਮਰਤ ਜਮ ਕਛੂ ਨਾ ਕਹਿ, ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾ ਹੈ ਦੁੱਖ। ਸੋ ਹਰੀ ਦਾ ਸਿਮਰਨ ਕਰਨ ਨਾਲ ਜੀਵ ਦੇ ਸਰੀਰਕ, ਮਾਨਸਿਕ ਤੇ ਆਤਮਿਕ ਜੀਵਨ ਦੀ ਸਰਬ ਕਲਿਆਣ ਹੋ ਜਾਂਦੀ ਹੈ। ਸਰੀਰਕ ਤੇ ਮਾਨਸਿਕ ਜੀਵਨ ਇਸ ਲੋਕ ਨਾਲ ਸੰਬੰਧਿਤ ਹਨ, ਆਤਮਿਕ ਜੀਵਨ ਪਰਲੋਕ ਨਾਲ ਸੰਬੰਧਿਤ ਹਨ। ਸੋ ਸਿਮਰਨ ਕਰਨ ਨਾਲ ਇਹ ਸਰੀਰਕ, ਮਾਨਸਿਕ ਤੇ ਆਤਮਿਕ ਜੀਵਨ ਦੀ ਸਰਬ ਕਲਿਆਣ ਹੋ ਜਾਂਦੀ ਹੈ, ਅਥਵਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਧਿਆਇਆ, ਕੁਸ਼ਲ ਖੇਮ ਹੋਏ ਕਲਿਆਣ। ਹਰੀ ਦੇ ਸਿਮਰਨ ਨਾਲ ਦਰਗਾਹ ਵਿੱਚ ਵੀ ਮੁੱਖ ਉਜਲਾ ਆਉਂਦਾ ਹੈ। ਹਾਂਜੀ, ਜਦੋਂ ਪ੍ਰਭੂ ਦੀ ਦਰਗਾਹ ਵਿੱਚ ਜਾਵਾਂਗੇ, ਜੇ ਸਿਮਰਨ ਕੀਤਾ ਹੋਏਗਾ ਮੂੰਹ ਕਾਲਾ ਨਹੀਂ ਹੋਏਗਾ, ਉਜਲਾ ਮੁੱਖ ਲੈ ਕੇ ਜਾਵਾਂਗੇ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇਨਸਾਨ ਦੇ ਮਨ ਵਿੱਚ ਬੇਅੰਤ ਆਸਾ ਮਨਸਾ ਉਪਜਦੀਆਂ ਹਨ। ਇਹਨਾਂ ਇੱਛਾਵਾਂ ਦੀ ਪੂਰਤੀ ਲਈ ਉਹ ਦਿਨ ਰਾਤ ਆਪਣੀਆਂ ਸਿਆਣਪਾਂ ਕੋੜਦਾ ਹੈ, ਫਿਰ ਕਰਮ ਕਿਰਿਆ ਕਰਦਾ ਹੈ ਤੇ ਘਾਲਣਾ ਘਾਲਦਾ ਹੈ, ਪਰ ਫਿਰ ਵੀ ਉਸਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਆਉਂਦੀਆਂ, ਕਿਉਂਕਿ ਜੇਕਰ ਇੱਕ ਅੱਧ ਇੱਛਾ ਪੂਰੀ ਆਉਂਦੀ ਹੈ ਤਾਂ ਹੋਰ ਅਨੇਕਾਂ ਨਵੀਆਂ ਇੱਛਾਵਾਂ ਉਪਜ ਪੈਂਦੀਆਂ ਹਨ। ਇਸ ਤਰ੍ਹਾਂ ਇਨਸਾਨ ਨੂੰ ਬੇਅੰਤ ਸਿਆਣਪਾਂ ਤੇ ਘਾਲਣਾ ਦੇ ਬਾਵਜੂਦ ਨਿਰਾਸ਼ਤਾ ਦਾ ਮੂੰਹ ਦੇਖਣਾ ਪੈਂਦਾ ਹੈ, ਕਿਉਂਕਿ ਇੱਛਾਵਾਂ ਦਾ ਕੋਈ ਅੰਤ ਥੋੜੀ ਹੈ। ਪਰ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਸੋਝੀ ਬਖਸ਼ੀ ਹੈ ਕਿ ਹਰੀ ਦੇ ਸਿਮਰਨ ਦੁਆਰਾ ਇਨਸਾਨ ਦੀਆਂ ਅਨੇਕਾਂ ਆਸ਼ਾਵਾਂ ਤੇ ਇੱਛਾਵਾਂ ਗੁਰੂ ਦੀ ਬਖਸ਼ਿਸ਼ ਦੁਆਰਾ ਸਹਿਜ ਹੀ ਪੂਰੀਆਂ ਹੋ ਜਾਂਦੀਆਂ ਹਨ, ਤ੍ਰਿਪਤ ਹੋ ਜਾਂਦਾ ਹੈ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਜੋ ਜਨ ਤੇਰਾ ਜਪੈ ਨਾਉ, ਸਭ ਫਲ ਪਾਏ ਨੇਚਲ ਗੁਣ ਗਾਉ। ਇਹ ਕੋਈ ਅਤਕਥਨੀ ਨਹੀਂ ਹੈ, ਇਹ ਅਟਲ ਤੇ ਸੱਚੇ ਬਚਨ ਹਨ। ਜਿਹੜਾ ਕਮਾਉਂਦਾ ਹੈ ਉਹਨੂੰ ਇਹ ਚੀਜ਼ਾਂ ਮਿਲਦੀਆਂ ਹਨ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੈ ਸੋਈ ਫਲ ਪਾਵੇ, ਫਿਰ ਦੁੱਖ ਨਾ ਲਾਗੇ ਆਏ। ਇਹ ਜੋ ਲੇਖ ਪੜਿਆ ਗਿਆ ਸੀ, 115 ਨੰਬਰ ਲੇਖ, ਸਿਮਰਨ ਭਾਗ 6। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।